ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਭਗਤਾਂ ਦੀ ਬਾਣੀ ਬਖਸ਼ਿਸ਼ ਕੀਤੀ ਹੈ ਗੁਰਾਂ ਨੇ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 1724 ਅੰਗ 'ਤੇ ਰਾਗ ਕੇਦਾਰਾ ਸੋ ਭਗਤ ਕਬੀਰ ਜੀ ਦੀ ਪਾਵਨ ਬਾਣੀ ਹੈ, ਪੰਜਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸੋ ਇੱਥੇ ਉੱਪਰ ਕੋਈ ਸਿਰਲੇਖ ਨਹੀਂ ਹੁੰਦਾ, ਸ਼ੁਰੂ ਦੇ ਵਿੱਚ ਇੱਕ ਵਾਰ ਵਚਨ ਕਰ ਦਿੱਤਾ ਹੈ ਕਿ ਭਗਤ ਕਬੀਰ ਜੀ ਉਹਦੀ ਬਾਣੀ ਹੈ। ਅੱਗੇ ਕੇਵਲ ਅੰਕ ਲਿਖੇ ਹੁੰਦੇ ਹਨ, ਜਿਵੇਂ ਪਹਿਲੇ ਸ਼ਬਦ ਦਾ ਅੰਕ ਹੈ 4, ਫਿਰ ਲਿਖਿਆ 4, 4 ਪੌੜੀਆਂ ਅਤੇ ਚੌਥਾ ਸ਼ਬਦ, ਇਸ ਕਰਕੇ 4-4 ਲਿਖਣ ਤੋਂ ਉਪਰੰਤ ਅੱਗੇ 2 ਪੌੜੀਆਂ ਦਾ ਹੀ ਸ਼ਬਦ ਹੈ, ਉੱਥੇ ਲਿਖਿਆ ਹੈ 2-5, ਆਪ 2 ਪੌੜੀਆਂ ਅਤੇ 5ਵਾਂ ਸ਼ਬਦ। ਸੋ ਇੱਕ ਹੰਕਾਰੀ ਬੰਦਾ ਟੇਢੀ ਪੱਗ ਬੰਨ੍ਹ ਕੇ ਮੂੰਹ ਦੇ ਵਿੱਚ ਪਾਨ ਰੱਖਿਆ ਹੋਇਆ ਖਾਂਦਾ ਚੱਲਿਆ ਆ ਰਿਹਾ, ਬਹੁਤ ਹੰਕਾਰੀ ਜਾਣ ਕੇ। ਸੋ ਭਗਤ ਜੀ ਉਹਨੂੰ ਉਪਦੇਸ਼ ਦੇ ਰਹੇ ਹਨ ਹੰਕਾਰ ਮਤੀ ਨੂੰ ਦੂਰ ਕਰਨ ਵਾਸਤੇ, ਬੜੀ ਟੇਢੀ ਜੀ ਪੱਗ ਬੰਨ੍ਹੀ ਹੋਈ ਹੈ, ਜਿਵੇਂ ਬੜਾ ਆਕੜ ਖਾਂ ਜਿਹਾ। ਸੋ ਕਬੀਰ ਜੀ ਰਹਾਓ ਦੀਆਂ ਤੁਕਾਂ 'ਚ ਫਰਮਾਉਂਦੇ ਹਨ, ਰਾਮ ਵਿਸਾਰਿਓ ਹੈ ਅਭਿਮਾਨ, ਕਹਿੰਦੇ ਹੇ ਹੰਕਾਰੀ ਬੰਦਿਆ ਤੂੰ ਰਾਮ ਨਾਮ ਭੁਲਾ ਦਿੱਤਾ ਹੈ। ਕਨਕ ਕਾਮਨੀ ਮਹਾਂ ਸੁੰਦਰੀ ਪੇਖ ਪੇਖ ਸੱਚ ਮਾਨ ਰਹਾਓ। ਕਣਕ ਹੁੰਦਾ ਸੋਨੇ ਦੇ ਗਹਿਣਿਆਂ ਨੂੰ ਅਤੇ ਬੜੀਆਂ ਸੁੰਦਰ ਕਾਮਨੀ ਇਸਤਰੀਆਂ ਨੂੰ ਵੇਖ ਵੇਖ ਕੇ ਤੂੰ ਸੱਚ ਮਾਨ ਸੁੱਖ ਮੰਨਦਾ, ਸੱਚਾ ਮੰਨਦਾ ਹੈ ਇਹਨਾਂ ਨੂੰ। ਕਣਕ ਕਾਮਨੀ ਸਿਉਂ ਹੇਤ ਵਧਾਏ ਹੈ ਕੀ ਨਾਮ ਵਿਸਾਰ ਹੈ ਭਰਮ ਗਿਆ। ਪਹਿਲੇ ਪਾਤਸ਼ਾਹ ਨੇ ਵੀ ਇਹੀ ਬਚਨ ਰਾਮਕਲੀ ਰਾਗ ਵਿੱਚ ਕੀਤਾ ਸੀ ਆਪਾਂ ਨੂੰ ਸਮਝਾਉਣ ਵਾਸਤੇ। ਸਾਰੀ ਦੁਨੀਆ ਹੀ ਜਿੱਧਰ ਨੂੰ ਜਾ ਰਹੀ ਹੈ, ਉਹ ਹੈ ਜਿਹਾ ਉਪਦੇਸ਼ ਫਿਰ ਮਹਾਰਾਜ ਕਰਦੇ ਹਨ, ਬਚਨ ਰਮਾਉਂਦੇ ਹਨ ਕਬੀਰ ਜੀ ਸ਼ਬਦ ਪ੍ਰਾਰੰਭ ਕਰਦੇ ਹੋਏ। ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਨ, ਕਹਿੰਦੇ ਭਾਈ ਤੂੰ ਟੇਢੀ ਪੱਗ ਬੰਨ੍ਹੀ ਹੋਈ ਹੈ, ਐਨ ਆਕੜ ਕੇ ਟੇਢਾ ਹੋ ਕੇ ਚੱਲਦਾ, ਮਨ ਮਰਜ਼ੀ ਅਨੁਸਾਰ ਚੱਲਦਾ ਅਤੇ ਪਾਨਾਂ ਦੇ ਬੀੜੇ ਖਾਣ ਵਿੱਚ ਲੱਗਿਆ ਹੋਇਆ। ਸੋ ਸੁੰਦਰ ਪਛਾਕੇ ਪਾ ਕੇ ਇਸ ਤਰ੍ਹਾਂ ਟੇਢੇ ਚੱਲਦੇ ਹੋ ਜੋ ਖਾਨ ਵੀਰ ਨਿਗਾਹ ਆਉਣ ਲੱਗ ਪਏ, ਬਹੁਤ ਵੀ ਅਮੀਰ ਬੰਦਾ ਜਾ ਰਿਹਾ। ਲਾਗੇ ਵੀਰੇ ਖਾਣ, ਬੀੜੇ ਲਾਉਣ ਲੱਗ ਪਏ, ਜਰਦੇ ਖਾਣ ਲੱਗ ਪਏ, ਪਾਨਾਂ ਖਾਣ ਲੱਗ ਪਏ। ਬੀੜੇ ਹੁੰਦਾ ਕਈ ਉਹੀ ਕੁੜਤੇ ਦੇ ਬਟਣ ਹੀ ਜੱਬੀ ਜਾਂਦੇ ਹੁੰਦੇ ਨੇ, ਬੀੜਾ ਉਹਨੂੰ ਵੀ ਕਹਿੰਦੇ ਆ, ਐਵੇਂ ਦਿਖਾਵੇ ਮਾਤਰੀ। ਭਾਓ ਭਗਤ ਸਿਉਂ ਕਾਜ ਨਾ ਕਛੂਐ ਮੇਰੋ ਕਾਮ ਦੀਵਾਨ, ਹੁਣ ਤੇਰਾ ਪਰਮਾਤਮਾ ਦੀ ਭਗਤੀ ਨਾਲ ਕੋਈ ਕੰਮ ਹੀ ਨਹੀਂ। ਜੇ ਕੋਈ ਆਖੇ ਵੀ ਸਤਸੰਗ ਦੇ ਵਿੱਚ ਚੱਲਣਾ ਹੈ ਅੱਗਿਓਂ ਤੂੰ ਇਹ ਗੱਲ ਕਹਿੰਦਾ, ਮੇਰਾ ਤਾਂ ਅੱਜ ਦੀਵਾਨ ਹੁੰਦਾ ਕਚਹਿਰੀ 'ਚ ਕੰਮ ਹੈ, ਉੱਥੇ ਜ਼ਰੂਰ ਜਾਣਾ ਮੈਂ, ਉੱਥੇ ਅੱਜ ਝੂਠੀ ਗਵਾਹੀ ਦੇਣੀ, ਝੂਠਾ ਅੰਗੂਠਾ ਲਾਉਣਾ, ਅਸੀਂ ਉੱਥੇ ਬੜੀਆਂ ਸ਼ੈਤਾਨੀਆਂ ਕਰਨੀਆਂ ਜਾ ਕੇ। ਇੱਥੇ ਕੀ ਹੈ, ਆਰਾਮ ਨਾਲ ਬੈਠੇ ਰਹੋ ਸੰਗ 'ਚ, ਰਾਮ ਰਾਮ ਕਰਨਾ, ਇਹਦਾ ਕੋਈ ਫਾਇਦਾ? ਕਿਸੇ ਦਾ ਕੰਮ ਸਵਾਰਾਂਗੇ, ਕਿਸੇ ਦਾ ਵਿਗਾੜਾਂਗੇ, 4 ਜੁੱਤੀਆਂ ਖਾਵਾਂਗੇ, 4 ਲਾਵਾਂਗੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਸਾਨੂੰ ਸਵਾਦ ਆਉਂਦਾ ਇਹਨਾਂ ਗੱਲਾਂ 'ਚ, ਗਾਲਾਂ ਕੱਢਣੀਆਂ, ਗਾਲਾਂ ਕਢਾਉਣੀਆਂ, ਡਾਂਗ ਸੋਟਾ ਕਰਨਾ, ਫਿਰ ਸਾਡੀ ਜਿੱਤ ਹੋ ਗਈ, ਉਹਨਾਂ ਦੀ ਹਾਰ ਹੋ ਗਈ, ਉਹ ਜਿੱਤ ਗਏ ਅਸੀਂ ਹਾਰ ਗਏ, ਫਿਰ ਦੁਨੀਆ ਪਤਾ ਲੈਣ ਆਉਂਦੀ ਹੈ, ਪੱਟੀਆਂ ਕੀਤੀਆਂ ਹੁੰਦੀਆਂ ਨੇ, ਲੱਤਾਂ ਵੱਢੀਆਂ ਹੁੰਦੀਆਂ ਨੇ, ਬਸ ਉਸ ਕੰਮ 'ਚ ਖੁਸ਼ ਰਹਿਣਾ। ਜੇ ਬੰਦਗੀ ਦੀ ਗੱਲ ਕਰੋ ਉੱਥੇ ਹੀ ਮੌਤ ਪੈ ਜਾਂਦੀ। ਸੋ ਜਿਸ ਵੇਲੇ ਸਤਸੰਗ ਕਰਨ ਲਈ ਕੋਈ ਆਖੇ ਤਾਂ ਅੱਗਿਆਂ ਤੂੰ ਇਹ ਜਵਾਬ ਦਿੰਦਾ ਕਿ ਇਹ ਕੰਮ ਮੇਰਾ ਨਹੀਂ, ਮੇਰੋ ਕਾਮ ਦੀਵਾਨ, ਇਹ ਮੇਰਾ ਨਹੀਂ, ਇਹ ਕੰਮ ਤਾਂ ਦੀਵਾਨਿਆਂ ਦਾ ਹੈ, ਇਹ ਤਾਂ ਕੰਮ ਜਿਹੜੇ ਬੰਦੇ ਝੱਲੇ ਹੁੰਦੇ ਆ ਉਹ ਬਹਿੰਦੇ ਸਤਸੰਗ ਵਿੱਚ, ਮੇਰੇ ਵਰਗੇ ਸਿਆਣੇ ਤਾਂ ਬਹਿੰਦੇ ਹੀ ਨਹੀਂ ਵਿੱਚ। ਤਾਂਹੀਓ ਸਤਿਗੁਰੂ ਕਹਿੰਦੇ ਨੇ ਸਾਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਹਿੰਦੇ ਸੰਗਤ ਵਿੱਚ ਸਾਡਾ ਕੋਈ ਕੰਮ ਨਹੀਂ, ਸੰਗਤ ਵਿੱਚ ਤਾਂ ਸੰਗਤ ਬਹਿੰਦੀ ਆ ਕੇ, ਅਸੀਂ ਤਾਂ ਮੋਤਬਰ ਹਾਂ, ਅਸੀਂ ਤਾਂ ਪਰੇ ਹੀ ਬੈਠਾਂਗੇ ਕਿਤੇ ਘਾਹ ਦੇ ਉੱਤੇ ਇਕੱਠੇ ਹੋ ਕੇ, ਕੋਈ ਜੁੰਡਲੀ ਬਣਾਵਾਂਗੇ, ਕੋਈ ਲੜਾਈ ਝਗੜੇ ਦੀ, ਰਜੋ ਸਤੋ ਦੀ ਗੱਲ ਤਾਂ ਰਜੋ ਦੀ ਓ ਕਰਨੀ ਹੈ, ਤਮੋ ਦੀ ਗੱਲ ਕਰਨੀ ਹੈ, ਫਿਰ ਮੁਕੱਦਮਾ ਜਿੱਤ ਕੇ ਫਿਰ ਸ਼ਾਮ ਨੂੰ ਸ਼ਰਾਬ ਦੀ ਪਾਰਟੀ ਕਰਾਂਗੇ, ਫਿਰ ਮਾੜੇ ਪਾਸੇ ਜਾਵਾਂਗੇ ਕਿਤੇ। ਸੋ ਇਸ ਕਰਕੇ ਦੁਨੀਆਂ ਦੀ ਸ਼ੁਰੂ ਤੋਂ ਲੈ ਕੇ ਇੱਕ ਰੀਤੀ ਆ। ਸੋ ਕਬੀਰ ਜੀ ਸਮਝਾਉਂਦਿਆਂ ਹੋਏ ਫਰਮਾਉਂਦੇ ਹਨ, ਕਹਿੰਦੇ ਹੈ ਤਾਂ ਤੂੰ ਮਨੁੱਖ ਹੀ ਹੈ, ਕੀ ਬਣ ਗਿਆ ਆਪਣੇ ਆਪ 'ਚ, ਰਾਮ ਵਿਸਾਰਿਓ ਹੈ ਅਭਿਮਾਨ, ਇਹ ਹੰਕਾਰੀ ਬੰਦਿਆ ਤੂੰ ਰਾਮ ਨਾਮ ਵਿਸਾਰਿਓ ਪਾਪ ਭੁਲਾ ਦਿੱਤਾ, ਛੱਡ ਦਿੱਤਾ ਹੈ ਰਾਮ ਦੇ ਨਾਮ ਨੂੰ, ਉਹ ਜੋ ਰਮਿਆ ਹੋਇਆ ਪਰਮੇਸ਼ਰ ਹੈ ਜਿਹਨੇ ਸਾਰਾ ਬਖਸ਼ਿਸ਼ ਕੀਤੀ ਸੀ ਉਹਨੂੰ ਛੱਡ ਦਿੱਤਾ, ਭੁਲਾ ਦਿੱਤਾ, ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸੱਚ ਮਾਂ ਨਿਰਹਾਉ। ਸੋਨੇ ਦੇ ਗਹਿਣਿਆਂ ਤੇ ਬੜੀਆਂ ਸੁੰਦਰ ਇਸਤਰੀਆਂ ਨੂੰ ਵੇਖ ਵੇਖ ਕੇ ਇਹਨਾਂ ਨੂੰ ਸੱਚੀਆਂ ਮੰਨੀ ਜਾਂਦਾ, ਸੁੱਖ ਮੰਨਦਾ ਇਹਨਾਂ ਚ। ਲਾਲਚ ਝੂਠ ਬੇਕਾਰ ਮਹਾ ਮਦ ਇਹ ਬਿਧ ਔਦ ਬਿਹਾਨ। ਹੁਣ ਪਦਾਰਥਾਂ ਦਾ ਲਾਲਚ ਤੇ ਝੂਠ ਬੋਲਣਾ ਤੇ ਵਿਸ਼ੇ ਵਿਕਾਰ ਭੋਗਣੇ, ਮਹਾ ਮਦ ਬੜਾ ਹੰਕਾਰ ਕਰਨਾ, ਇਸ ਢੰਗ ਨਾਲ ਤੇਰੀ ਜਿਹੜੀ ਔਦ ਹੈ ਬਿਹਾਨ ਹੁੰਦੀ, ਉਮਰ ਬਤੀਤ ਹੁੰਦੀ ਜਾ ਰਹੀ, ਗੁਜ਼ਰਦੀ ਜਾ ਰਹੀ ਤੇਰੀ ਉਮਰ, ਤੇਰੀ ਉਮਰ ਰੋਜ਼ ਘੱਟ ਜਾਂਦੀ ਆ, ਤੈਨੂੰ ਇਸ ਗੱਲ ਦਾ ਕੋਈ ਮਤਲਬ ਹੀ ਨਹੀਂ ਹੈ। ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ। ਕਬੀਰ ਜੀ ਫਰਮਾਉਂਦੇ ਹੇ ਨਿਦਾਨ, ਨਿਦਾਨ ਦਾ ਅਰਥ ਹੁੰਦਾ ਇੱਥੇ ਮੂਰਖ ਝੱਲਾ। ਕਹਿੰਦੇ ਮੂਰਖ ਝੱਲਿਆ, ਅੰਤ ਵੇਲੇ ਕਾਲ ਆ ਕੇ ਤੈਨੂੰ ਮਾਰਨ ਲੱਗ ਜਾਏਗਾ, ਇਸ ਲਈ ਤੂੰ ਕਾਲ ਨੂੰ ਚੇਤੇ ਰੱਖ। ਉਸ ਵੇਲੇ ਤੇਰੀ ਸਹਾਇਤਾ ਕਿਹਨੇ ਕਰਨੀ ਹੈ? ਕਿਸੇ ਨੇ ਨਹੀਂ ਕਰਨੀ। ਕਾਲ ਬਿਆਲ ਜਿਉ ਪਰਿਓ ਡੋਲੈ ਮੁੱਖ ਪਸਾਰੇ ਮੀਤ, ਆਜ ਕਾਲ ਪੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ। ਇਹ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ, ਉਮਰ ਬਤੀਤ ਹੁੰਦੀ ਜਾਂਦੀ ਹੈ ਇਸ ਗੱਲ ਦਾ ਖਿਆਲ ਕਰ। ਇਸ ਤਰ੍ਹਾਂ ਇਹ ਦੋ ਪੌੜੀਆਂ ਦਾ ਹੀ ਸ਼ਬਦ ਉਪਦੇਸ਼ ਰੂਪ ਸੀ। ਆਓ ਸ਼ਰਵਣ ਕਰਦੇ ਹਾਂ ਅੱਗੇ ਹੋਰ ਦੋ ਪੌੜੀਆਂ ਦਾ ਸ਼ਬਦ। ਵਿਰਾਗ ਦਾ ਉਪਦੇਸ਼ ਦਿੰਦਿਆਂ ਹੋਇਆਂ ਕਬੀਰ ਜੀ ਫਰਮਾਉਂਦੇ ਹਨ, ਮਾਨੋ ਕਿ ਉਸੇ ਬੰਦੇ ਨੂੰ ਹੋਰ ਸਮਝਾਉਂਦੇ ਹੋਣ, ਜਿਵੇਂ ਜਾਂ ਉਹ ਜੇ ਕਈ ਕਰੋੜ ਬੰਦੇ ਆ ਦੁਨੀਆਂ 'ਚ, ਕਰੋੜਾਂ ਜੀਵਾਂ ਦਾ ਭਲਾ ਗੁਰੂ ਗ੍ਰੰਥ ਸਾਹਿਬ ਕਰ ਰਹੇ ਹਨ ਸਮਝਾਉਂਦੇ ਹੋਏ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ, ਨੌਬਤ ਹੁੰਦੀ ਨਗਾਰੇ ਨੂੰ ਕਹਿੰਦੇ ਨੇ। ਸੋ ਨਗਾਰਾ ਵਜਾਉਂਦੇ ਹੋਏ ਸਭ ਆਦਮੀ ਆਪੋ ਆਪਣੀ ਹੁਕਮ ਰੂਪੀ ਨੌਬਤ ਚਾਰ ਦਿਨ ਵਜਾ ਕੇ ਚਲੇ ਜਾਂਦੇ ਨੇ, ਕੋਈ ਚੰਗੀ ਵਜਾ ਕੇ ਜਾਂਦਾ, ਕੋਈ ਮਾੜੀ। ਕਬੀਰ ਜੀ ਇਸ ਪ੍ਰਕਾਰ ਸਲੋਕਾਂ ਵਿੱਚ ਵੀ ਫਰਮਾਉਂਦੇ ਆ, ਕਬੀਰ ਨੌਬਤ ਆਪਣੀ ਦਿਨ ਦਸ ਲਿਹੋ ਬਜਾਏ, ਨਦੀ ਨਾਵ ਸੰਯੋਗ ਜਿਉਂ ਬਾਹਰ ਨਾ ਮਿਲਹੈ ਆਏ। ਚਾਰ ਕੁ ਦਿਨ ਦੀ ਖੇਡ ਹੁੰਦੀ ਹੈ ਹਰੇਕ ਜਗ੍ਹਾ 'ਤੇ, ਆਪਣਾ ਮਾੜਾ ਮੋਟਾ ਦਬਦਬਾ ਜਿਹਾ ਬਣਾ ਕੇ ਰੱਖਣਾ। ਮੇਰੇ ਲੋਕ ਬਹੁਤ ਡਰਦੇ ਆ, ਮੈਂ ਐਂ ਕਰ ਦਿਆਂਗਾ, ਲੋਕ ਤਾਂ ਪਰੇ ਹੋ ਕੇ ਲੰਘ ਜਾਣਗੇ ਤੈਥੋਂ, ਉਹ ਤਾਂ ਆਪਣਾ ਟਾਈਮ ਕੱਢ ਹੀ ਲੈਣਗੇ, ਪਰ ਤੇਰੀ ਜਿਹੜੀ ਬਾਅਦ 'ਚ ਹਾਲਤ ਹੋਣੀ ਹੈ ਫਿਰ ਤੈਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਣਾ। ਇਤਨਕ ਖਟੀਆ ਗਠੀਆ ਮਟੀਆ, ਸੰਗ ਨਾ ਕੱਛ ਲੈ ਜਾਏ ਰਹਾਉ। ਜੀਵ ਹਮੇਸ਼ਾ ਆਪਣੇ ਚਿੱਤ ਵਿੱਚ ਇਸ ਤਰ੍ਹਾਂ ਵਿਚਾਰਦਾ ਰਹਿੰਦਾ ਕਿ ਇੰਨੀ ਕੁ ਮੇਰੀ ਰੋਜ਼ ਦੀ ਖਟੀਆ ਖੱਟੀ ਆ ਕਮਾਈ ਆ, ਇੰਨੀ ਕੁ ਮੇਰੀ ਗਠੀਆ ਗੰਢ ਵਿੱਚ ਮਾਇਆ ਬੰਨ੍ਹੀ ਹੋਈ ਆ, ਇੰਨੀ ਕੁ ਮਟੀਆ ਮਿੱਟੀ ਧਰਤੀ ਮੇਰੇ ਕੋਲ ਜ਼ਮੀਨ ਹੈ, ਜਾਂ ਇੰਨੀ ਕੁ ਮਾਇਆ ਧਰਤੀ 'ਚ ਦੱਬੀ ਪਈ ਹੈ, ਜਾਂ ਇਉਂ ਕਹਿ ਲਓ ਵੀ ਇੰਨੇ ਕੁ ਮੇਰੇ ਕੋਲ ਖੱਟੀਆ ਮੰਜੇ ਨੇ, ਪਲੰਘ ਨੇ, ਇੰਨੇ ਬੈੱਡਰੂਮ ਨੇ, ਇੰਨੀਆਂ ਚਾਦਰਾਂ ਸਰਾਣੇ ਬਿਸਤਰੇ ਆ ਸਾਡੇ ਕੋਲ, ਸੋ ਇੰਨੇ ਕੁ ਮੇਰੇ ਗਠੀਆ ਕੱਪੜਿਆਂ ਦੀਆਂ ਗੰਢਾਂ ਬੰਨੀਆਂ ਹੋਈਆਂ ਨੇ, ਇੰਨੀ ਕੁ ਮੇਰੀ ਮਟੀਆ ਜ਼ਮੀਨਾਂ ਜਗੀਰਾਂ ਨੇ। ਪਰ ਅੰਤ ਸਮੇਂ ਜੀਵ ਆਪਣੇ ਨਾਲ ਕੁਛ ਵੀ ਨਹੀਂ ਲੈ ਕੇ ਜਾਂਦਾ, ਹੋਰ ਭਲਾ ਕੀ ਆਖਿਆ, ਸਰੀਰ ਵੀ ਨਹੀਂ ਜਾਂਦਾ। ਫਿਰ ਇਹਦੇ ਜਿਹੜੇ ਸੰਬੰਧੀ ਆ ਰਿਸ਼ਤੇਦਾਰ ਆ ਉਹ ਵੀ ਸਹਾਇਤਾ ਨਹੀਂ ਕਰ ਸਕਦੇ, ਕਿਉਂ? ਮਜਬੂਰੀ ਆ, ਨਾਲ ਮਰ ਕੇ ਥੋੜ੍ਹੀ ਜਾਣਾ ਧਰਮ ਰਾਜੇ ਕੋਲ ਕੁੱਟ ਖਾਣੀ, ਧਰਮ ਰਾਜੇ ਦੇ ਨਾਲ ਉੱਥੇ ਜਾਣਾ ਕਿਹਨੇ ਨਾਲ। ਇਸ ਕਰਕੇ ਫਰਮਾਉਂਦੇ ਹਨ, ਦੇਹਰੀ ਬੈਠੀ ਮਿਹਰੀ ਰੋਵੈ ਦੀਵਾਰੈ ਲਾਓ ਸੰਗ ਮਾਏ। ਸੋ ਇਸ ਪ੍ਰਕਾਰ ਇਹ ਦੋ ਪ੍ਰਕਾਰ ਦੇ ਪਾਠ ਆਉਂਦੇ ਆ। ਦਮਦਮਾ ਸਾਹਿਬ ਵਾਲੇ ਸਰੂਪ ਵਿੱਚ ਪਾਠ ਦੇਹਰੀ ਹੋਈ ਆ, ਅਤੇ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਦੱਦੇ ਸਿਹਾਰੀ ਲਾ ਕੇ ਦੇਹਰੀ ਪਾਠ, ਪਰ ਸ਼ੁੱਧ ਜਿਹੜਾ ਉਹ ਦੇਹਰੀ ਦੱਦੇ ਲਾਂ ਨਾਲ ਹੈ। ਦੇਹਰੀ ਬੈਠੀ ਮਿਹਰੀ ਰੋਵੈ ਦੁਆਰਾ ਲਾਓ ਸੰਗ ਮਾਏ। ਘਰ ਦੀ ਦੇਹਲੀ ਜਿਹੜੀ ਹੁੰਦੀ ਦਰਵਾਜ਼ੇ ਦੀ, ਉਹ ਦਹਿਲੀਜ਼ ਦੇ ਬੈਠੀ ਮਿਹਰੀ, ਉਹ ਬੰਦੇ ਦੀ ਇਸਤਰੀ ਰੋਂਦੀ ਹੈ, ਕਿਉਂਕਿ ਇਹ ਪੂਰਬ ਵਾਲੇ ਪਾਸੇ ਬਿਹਾਰ ਦੇ ਵਿੱਚ ਰਿਵਾਜ਼ ਹੈ ਕਿ ਇਸਤਰੀ ਸ਼ਮਸ਼ਾਨ ਭੂਮੀ ਵਿੱਚ ਪਤੀ ਦੀ ਲਾਸ਼ ਦੇ ਨਾਲ ਨਹੀਂ ਜਾਂਦੀ, ਅਤੇ ਸ਼ਹਿਰ ਦੇ ਦੁਆਰਾ ਦਰਵਾਜ਼ੇ ਤੱਕ ਮਾਏ ਮਾਂ ਨਾਲ ਰੋਂਦੀ ਜਾਂਦੀ ਹੈ। ਮਰਹੱਟ ਲੱਗ ਸਭ ਲੋਕ ਕੁਟੰਬ ਮਿਲ, ਹੰਸ ਅਕੇਲਾ ਜਾਏ। ਮਰਹੱਟ ਹੁੰਦਾ ਸ਼ਮਸ਼ਾਨ ਭੂਮਿਕਾ ਤੱਕ ਸਾਰੇ ਕੁਟੰਬ ਦੇ ਲੋਕ ਮਿਲ ਕੇ ਜਾਂਦੇ ਹਨ। ਅੱਗੇ ਜਿਹੜਾ ਹੰਸ ਹੈ ਜੀਵ, ਇਹ ਆਤਮਾ ਜੀਵ ਆਤਮਾ ਇਕੱਲਾ ਹੀ ਜਾਂਦਾ, ਉਹ ਤਾਂ ਪਹਿਲਾਂ ਹੀ ਨਿਕਲ ਕੇ ਉਡਾਰੀ ਮਾਰ ਕੇ ਜਨ ਨੂੰ ਸੰਸਕਾਰ ਹੁੰਦਾ, ਉਦੋਂ ਤਾਂ ਕਟਾਪਾ ਚੜ੍ਹਿਆ ਹੁੰਦਾ। ਜਿਸ ਵੇਲੇ ਸਾੜ ਕੇ ਬਾਹਰ ਨਿਕਲਦੇ ਆ ਤਾਂ ਕੱਖ ਭੰਨਦੇ ਨੇ, ਡੱਕਾ ਜਿਹਾ ਲੈ ਕੇ ਤੋੜਦੇ ਨੇ, ਕੱਖ ਭੰਨ ਕੇ ਸਿਰ ਤੋਂ ਪਿੱਛੇ ਸੁੱਟ ਕੇ ਇਹ ਕਹਿ ਕੇ ਤੁਰ ਪੈਂਦੇ ਆ, ਜਤਰ ਆਇਆ ਤਤਰ ਗਸ਼ਤੀ, ਜਾਂ ਜਤਰ ਆਇਆ ਤਤਰ ਗਤਾ। ਜਿੱਦਣ ਉਹ ਆਇਆ ਉੱਧਰ ਚਲਿਆ ਗਿਆ। ਬਸ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ। ਨਿੰਮ ਦਾ ਪੱਤਾ ਮੂੰਹ 'ਚ ਪਾ ਕੇ ਥੁੱਕਦੇ ਨੇ, ਥੂ ਥੂ ਕਰਦੇ, ਬਸ ਇਹ ਪੁਰਾਣੇ ਲੋਕ ਐਂ ਕਰਦੇ। ਇਹ ਮਹਾਰਾਜ ਨੇ ਬਚਨ ਕੀਤਾ, ਦੇਹੁਰੀ ਲਓ ਬਰੀ ਨਾਰ ਸੰਗ ਭਈ ਆਗੈ ਸੱਜਣ ਸੁਹੇਲਾ, ਮਰਕਟ ਲਓ ਸਭ ਲੋਕ ਕੁਟੰਬ ਭਇਓ ਆਗੈ ਹੰਸ ਅਕੇਲਾ, ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ, ਲੱਟ ਛਿੜਕਾਏ ਤੀਆ ਰੋਵੈ ਹੰਸ ਅਕੇਲਾ ਜਾਈ। ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰ ਨਾ ਦੇਖੈ ਆਏ। ਵੈ ਸੁਤ ਵੈ ਦਾ ਅਰਥ ਹੁੰਦਾ ਉਹ, ਵੈ ਸੁਤ ਉਹ ਪੁੱਤਰ, ਵੈ ਬਿਤ ਉਹ ਧਨ, ਬਿਤ ਧਨ ਨੂੰ ਕਹਿੰਦੇ ਨੇ, ਵੈ ਪੁਰ ਉਹ ਨਗਰ, ਅਤੇ ਵੱਡੇ ਵੱਡੇ ਜਿਹੜੇ ਪਾਟਨ ਹੁੰਦੇ ਸ਼ਹਿਰ, ਇਹਨਾਂ ਸਾਰਿਆਂ ਨੂੰ ਫਿਰ ਆ ਕੇ ਦੁਬਾਰਾ ਨਹੀਂ ਉਹ ਬੰਦਾ ਵੇਖਦਾ, ਬਸ ਗਿਆ ਗਿਆ। ਇਹ ਨਹੀਂ ਹੁੰਦਾ ਹੁਣ ਉੱਥੇ ਮੁੜ ਕੇ ਆਵੇਗਾ, ਫਿਰ ਉੱਥੇ ਹੀ ਉਹਦਾ ਨਾਂ ਰੱਖੇ ਜੋ ਉਹੀ ਸਰੀਰ ਸਰੂਪ ਹੋਊਗਾ, ਉਹੀ ਰੂਪ ਹੋਊਗਾ, ਨਹੀਂ ਉਹ ਗਾਹਾਂ ਚਲਿਆ ਗਿਆ ਹਿਸਾਬ ਦੇਣ। ਕਹਿਤ ਕਬੀਰ ਰਾਮ ਕੀ ਨਾ ਸਿਮਰਹੋ ਜਨਮ ਅਕਾਰਥ ਜਾਏ। ਕਬੀਰ ਜੀ ਫਰਮਾਉਂਦੇ ਵਾਹਿਗੁਰੂ ਨੂੰ ਕਿਉਂ ਨਹੀਂ ਯਾਦ ਕਰਦੇ, ਤੁਹਾਡਾ ਮੂਲਕ ਮਨੁੱਖਾ ਜਨਮ ਅਕਾਰਥ ਜਾ ਰਿਹਾ, ਐਵੇਂ ਨਿਸਫਲ ਜਾ ਰਿਹਾ, ਕੰਮਾਂ 'ਚ ਖਰਾਬ ਹੋ ਰਿਹਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਰਾਗ ਕੇ ਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ੁਰ ਦੀ ਜੋ ਭਗਤੀ ਆ ਉਹਦੀ ਵਿਸ਼ੇਸ਼ਤਾ ਦੱਸਦੇ ਹਨ, ਰਾਗ ਕੇ ਦਾਰਾ ਦੇ ਵਿੱਚ ਬਾਣੀ ਜੋ ਪਰਮੇਸ਼ੁਰ ਦੇ ਭਗਤ ਰਵਿਦਾਸ ਜੀਓ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਇਹ ਕੇਵਲ ਇੱਕੋ ਇੱਕ ਜੋ ਹੈ ਉਹ ਭਗਤ ਰਵਿਦਾਸ ਦਾ ਸਤਿਗੁਰੂ ਹੈ। ਓਅੰਕਾਰ ਦੀ ਉਹਨਾਂ ਨੇ ਭਗਤੀ ਕੀਤੀ, ਓਅੰਕਾਰ ਭਗਤ ਜਦੋਂ ਭਗਤੀ ਕਰਨ ਲੱਗੇ ਤਾਂ ਉਹਨਾਂ ਦੇ ਸਤਿਗੁਰ ਰਾਮਾਨੰਦ ਜੀ ਨੇ ਪ੍ਰਸਾਦ ਉਹਨਾਂ ਦੇ ਉੱਤੇ ਕਿਰਪਾ ਕੀਤੀ। ਰਾਮਾਨੰਦ ਜੀ ਉਹਨਾਂ ਦੇ ਸਤਿਗੁਰੂ ਹਨ ਅਤੇ ਓਅੰਕਾਰ ਦੀ ਭਗਤੀ ਕੀਤੀ। ਓਅੰਕਾਰ ਭਗਤ ਭਗਤ ਰਵਿਦਾਸ ਜੀ ਉਹ ਪਾਵਨ ਬਾਣੀ ਫਰਮਾਉਂਦੇ ਹਨ, ਪ੍ਰਸਾਦ ਹੁੰਦੀ ਕਿਰਪਾ। ਖਾਟ ਕਰਮ ਕੁਲ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੇ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਸੰਯੁਗਤ, ਕਿ ਸੰਧਿਆ ਜਪ ਹੋਮ ਇਸ਼ਨਾਨ ਦੇਵ ਅਰਚਾ ਤਿਥੀ ਪੂਜਾ ਭਾਵੇਂ ਇਹਨਾਂ ਛੇ ਕਰਮਾਂ ਦੇ ਸਹਿਤ ਬੰਦਾ ਹੋ ਵੀ ਜਾਵੇ। ਸੰਧਿਆ ਹੁੰਦੀ ਸਵੇਰੇ ਸੂਰਜ ਚੜ੍ਹਨ ਵੇਲੇ, ਦੁਪਹਿਰੇ 12 ਵਜੇ, ਸ਼ਾਮ ਨੂੰ ਸੂਰਜ ਛਿਪਣ ਵੇਲੇ, ਰਹਿ ਰਾਸ ਵੇਲੇ, ਸੰਧਿਆ ਟਾਈਮ, 3 ਟਾਈਮ ਹੋ ਗਏ। ਜਪ ਕਰਨਾ ਮੰਤਰਾਂ ਦਾ, ਹੋਮ ਕਰਨਾ ਅੱਗ 'ਚ ਘਿਓ ਪਾ ਕੇ ਹੁੰਦਾ। ਪਹਿਲਾਂ ਕੋਲਿਆਂ ਦੀ ਆਪਣੇ ਅਖੰਡ ਪਾਠ ਸਾਹਿਬ ਹੁੰਦੇ ਸੀ ਘਰਾਂ 'ਚ, ਪੁਰਾਣੇ ਸਮਿਆਂ 'ਚ ਧੂਫ ਬਣਾਈ ਜਾਂਦੀ ਸੀ, 60-70 ਚੀਜ਼ਾਂ ਪਾ ਕੇ, 100 ਵੀ ਪੈ ਜਾਂਦੀਆਂ, ਜੇ ਮੋਤੀ ਪਾ ਲਓ, ਕਸਤੂਰੀ ਕੇਸਰ ਪਾ ਲਓ, ਅਗਰ ਤਗਰ ਚੰਦਨ, ਇਹ ਧੂਫ ਦੀ ਸਮੱਗਰੀ ਹੈ ਬਹੁਤ ਜ਼ਿਆਦਾ, ਜਿੰਨੀ ਮਰਜ਼ੀ ਮਹਿੰਗੀ ਬਣਾ ਲਓ, 200-300 ਦੀ ਵੀ ਬਣ ਜਾਂਦੀ ਹੈ, 600 ਦੀ ਵੀ ਬਣ ਜਾਂਦੀ, 1000 ਰੁਪਈਆ ਵੀ ਲੱਗਦਾ ਉਹ, ਭਾਵੇਂ 5000 ਲਾ ਲਓ, ਕਸਤੂਰੀ ਜ਼ਿਆਦਾ ਪਾ ਲਓ, ਕਸਤੂਰੀ 12000 ਰੁਪਏ ਨੂੰ ਤੋਲਾ ਆਉਂਦੀ ਹੈ, ਕੇਸਰ ਪਾ ਲਓ ਵਿੱਚ ਤੋਲਾ 500 ਰੁਪਏ ਦਾ, ਫਿਰ ਸੁੱਚੇ ਮੋਤੀ ਉਹਦੇ 'ਚ ਪੈ ਜਾਂਦੇ ਨੇ, ਅਗਰ ਤਗਰ ਅੰਬਰ ਮੁਸ਼ਕੰਬਰ ਬਹੁਤ ਚੀਜ਼ਾਂ ਪੈਂਦੀ, ਇੰਨੀ ਸੋਹਣੀ ਖੁਸ਼ਬੂ ਹੁੰਦੀ ਆ। ਪੁਰਾਣੇ ਟਾਈਮਾਂ 'ਚ ਘਰਾਂ 'ਚ ਅਖੰਡ ਪਾਠ ਸਾਹਿਬ ਹੁੰਦੇ ਸੀ, ਉਹ ਕੋਲਿਆਂ ਦੇ ਉੱਤੇ ਕੋਲ ਇੱਕ ਬਜ਼ੁਰਗ ਬੈਠਾ, ਮਾੜੀ ਮਾੜੀ ਪਾਈ ਜਾਂਦਾ, ਬੜੀ ਪਿੰਡ 'ਚ ਸਾਰੇ 'ਚ ਖੁਸ਼ਬੂ ਫੈਲ ਜਾਂਦੀ ਵੀ ਉੱਥੇ ਅਖੰਡ ਪਾਠ ਫਲਾਣੇ ਦੇ ਘਰੇ। ਸੋ ਜਦੋਂ ਦਸਮ ਦਾ ਪਾਠ ਹੁੰਦਾ ਉਦੋਂ ਵੀ ਪਾਈ ਜਾਂਦੀ ਉਹ, ਜਦੋਂ ਕਈ ਮਹਾਂਪੁਰਸ਼ ਕਰਦੇ ਨੇ ਚੰਡੀ ਦੀ ਵਾਰ ਦਾ ਪਾਠ, 40 ਦਿਨ ਵਾਸਤੇ ਬੈਠਦੇ, ਉਦੋਂ ਵੀ ਉਹ ਧੂਫ ਸਮੱਗਰੀ ਪਾਈ ਜਾਂਦੀ। ਸੋ ਜਿਵੇਂ ਪਿੱਛੇ ਜੇ ਬਾਬਾ ਹਰਨਾਮ ਸਿੰਘ ਜੀ ਨੇ ਕੀਤੀ ਸੀ ਮਹਿਤੇ ਪਾਠ ਦਸਮ ਦਾ, ਤਾਂ ਉਹਦੇ ਵਿੱਚ ਉਹ ਧੂਫ ਪਾਈ ਸੀ ਕੋਲਿਆਂ 'ਤੇ, ਉਹ ਮੈਨੂੰ ਪਤਾ ਲੱਗਿਆ ਸੀ ਵੀ ਉਹ, ਕਈ ਲੋਕ ਕਹਿੰਦੇ ਉੱਥੇ ਹਵਨ ਕੀਤਾ ਸੀ ਉਹਨਾਂ ਨੇ, ਫਿਰ ਮੈਨੂੰ ਇਹ ਦੱਸਣਾ ਪਿਆ ਸਾਰਿਆਂ ਨੂੰ ਵੀ ਉਹ ਹਵਨ ਨਹੀਂ ਹੁੰਦਾ, ਉਹ ਤਾਂ ਅਸੀਂ ਕਿੰਨੇ ਅਖੰਡ ਪਾਠ ਮਹਾਂਪੁਰਖਾਂ ਵੇਲੇ ਕੀਤੇ ਆ, ਹੁਣ ਵੀ ਚੱਲਦੇ ਨੇ। ਉਹ ਧੂਫ ਹੁੰਦੀ, ਧੂਫ ਬਣਾ ਕੇ ਉੱਤੇ ਪਾਈ ਜਾਈਦੀ ਕੋਲਿਆਂ 'ਤੇ, ਉਹ ਸੁੱਚੀ ਹੁੰਦੀ, ਦੇਸੀ ਘਿਓ ਪਾ ਕੇ ਬਣਾਈਦੀ। ਆਹ ਜਿਹੜੀਆਂ ਧੂਫਾਂ ਜੀ ਆਪਾਂ ਲਾਉਂਦੇ ਹਾਂ, ਇਹ ਤਾਂ ਬੀੜੀਆਂ ਸਿਗਟਾਂ ਵਾਲੇ ਬਣਾਉਂਦੇ, ਚਲੋ ਚੱਲਦੀਆਂ, ਠੀਕ ਹੈ। ਸੋ ਇਸ ਪ੍ਰਕਾਰ ਦੇ ਨਾਲ ਉਹ ਬੜੀ ਸੁੱਚੀ ਧੂਫ ਹੁੰਦੀ ਆ, ਆਪ ਰਗੜ ਕੇ ਬਣਾਈ ਦੀ ਆ, ਇਸ਼ਨਾਨ ਕਰਕੇ ਨਾਲ ਉਹਦੇ ਮੂਲ ਮੰਤਰ ਦਾ ਪਾਠ ਕਰੀਦਾ ਬਣਾਉਣ ਵੇਲੇ। ਉਹ ਤਾਂ ਇੱਕ ਵਾਰ ਘਰ 'ਚ ਲਾ ਦਿਓ, ਸਾਰੇ ਇੰਨੀ ਮਹਿਕ ਹੁੰਦੀ ਆ ਔਰ ਐਂ ਬਿਰਤੀ ਜੁੜਦੀ ਆ। ਸੋ ਇਸ ਪ੍ਰਕਾਰ ਉਹ ਕਈ ਸਮੇਂ ਦੇ ਹਵਨ ਕੀਤਾ ਸੀ। ਹਵਨ ਨਹੀਂ ਹੁੰਦਾ ਉਹ ਤਾਂ ਅਸੀਂ ਹੁਣ ਵੀ ਬਾਲਦੇ ਹਾਂ, ਹੁਣ ਵੀ ਉਹ ਧੂਫ ਆਮ ਧੂਫਾਂ ਨਾਲੋਂ ਬਹੁਤ ਵਧੀਆ, ਪਰ ਉਹ ਇੱਥੇ ਜ਼ਰਾ ਬਾਹਰਲੇ ਦੇਸ਼ਾਂ 'ਚ ਧੂੰਆਂ ਘੱਟ ਕਰਦੇ, ਇਸ ਕਰਕੇ ਉਹ ਸੀਟੀਆਂ ਜਿਹੀਆਂ ਵੱਜਣ ਲੱਗ ਜਾਂਦੀਆਂ ਇੱਧਰ। ਇਸ ਪ੍ਰਕਾਰ ਉਹ ਬਹੁਤ ਹੀ ਖੁਸ਼ਬੂਦਾਰ ਅਤੇ ਸੁੰਦਰ ਦੇਸੀ ਘਿਓ ਪਾ ਕੇ, ਵਿੱਚ ਦੇਸੀ ਖੰਡ ਪਾ ਕੇ ਥੋੜ੍ਹੀ ਜਿਹੀ ਅਤਿ ਸੁੰਦਰ ਧੂਫ ਬਣਦੀ। ਅਖੰਡ ਪਾਠ ਸਾਹਿਬ ਵੇਲੇ ਉਹ ਧੂਫ ਦਿਖਾਈ ਜਾਂਦੀ, ਸਹਿਜ ਪਾਠ ਵੇਲੇ ਦਸਮ ਦਾ ਪਾਠ ਹੁੰਦਾ ਤਾਂ ਦਸਮ ਦੀ ਕੋਈ ਬਾਣੀ ਵਿਸ਼ੇਸ਼ ਪੜ੍ਹਨੀ ਹੈ ਤਾਂ ਦਸ ਗ੍ਰੰਥੀ ਦਾ ਪਾਠ, ਪਹਿਲਾਂ ਕੋਈ ਅਖਿਆਈ ਖੜ੍ਹੀ ਹੋ ਜਾਂਦੀ ਸੀ ਜੇ ਦਸਮ ਦਾ ਪਾਠ ਨਹੀਂ ਕਰ ਸਕਦੇ ਫਿਰ ਦਸ ਗ੍ਰੰਥੀ ਦਾ ਪਾਠ, ਨਹਾ ਧੋ ਕੇ ਨੀਲਾ ਬਾਣਾ ਪਾ ਕੇ ਸੋ ਕੜਛੇ ਵਿੱਚ ਕੋਲੇ ਰੱਖ ਲੈਣੇ ਜਾਂ ਝੱਕਰੇ ਜਿਹਦੇ ਵਿੱਚ, ਫਿਰ ਸਾਰਾ ਪਾਠ ਲਗਾਤਾਰ ਦੇਸੀ ਘਿਓ ਦੀ ਜੋਤ ਲਾ ਕੇ ਕੋਲ ਜਲ ਰੱਖ ਕੇ ਤੜਕੇ ਬਹਿਣਾ ਪਾਠੀ ਨੇ, ਤੜਕੇ 2 ਵਜੇ 3 ਵਜੇ 4 ਵਜੇ ਜਿੰਨਾ ਸ਼ੁਰੂ ਕਰਨਾ ਉਹਨੂੰ ਫਿਰ ਲਗਾਤਾਰ ਪੜ੍ਹੀ ਜਾਣਾ 12 ਘੰਟਿਆਂ 'ਚ ਉਹ ਪਾਠ ਹੁੰਦਾ ਰਾਤ ਤੱਕ। ਇਸ ਤਰ੍ਹਾਂ ਫਿਰ ਉਹ ਸ਼ੁੱਧ ਮਨ ਦੇ ਨਾਲ ਬੈਠ ਕੇ ਸਮੱਗਰੀ ਦੇ ਵਿੱਚ ਉਹ ਸਮੱਗਰੀ ਕੋਲਿਆਂ 'ਤੇ ਪਾਈ ਜਾਣੀ, ਪਾਠ ਕਰੀ ਜਾਣਾ, ਉਹਦਾ ਖੁਸ਼ਬੂ ਵੀ ਰਹਿੰਦੀ ਆ, ਜੋਤ ਵੀ ਲੱਗਦੀ। ਫਿਰ ਉਹ ਸੋ ਕਸ਼ਟ ਨਿਵਰਤੀ ਲਈ ਪਹਿਲਾਂ ਮਹਾਤਮਾ ਕਰਦੇ ਹੁੰਦੇ ਸੀ, ਹੁਣ ਉਹ ਜੇ ਕੋਈ ਰਹੇ ਨਹੀਂ ਇਸ ਕਰਕੇ ਹੁਣ ਕੋਈ ਕਰਦਾ ਨਹੀਂ, ਜੇ ਕੋਈ ਕਰਦਾ ਉਹਨੂੰ ਕਹਿੰਦੇ ਹਵਨ ਕਰਦਾ। ਨਵਿਆਂ ਨੂੰ ਬਿਲਕੁਲ ਨਹੀਂ ਪਤਾ, ਜਿਹੜੇ ਨਵੇਂ ਸਿੰਘ ਵੀ ਨੇ ਸਾਡੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ। ਸੋ ਇਸ ਪ੍ਰਕਾਰ ਇੱਥੇ ਜਿਹੜਾ ਇੱਥੇ ਹੋਮ ਆਇਆ ਉਹ ਹੁੰਦਾ ਘਿਓ ਪਾਉਣਾ, ਅੱਗ 'ਚ ਉਹ ਅਲੱਗ ਚੀਜ਼ ਹੁੰਦੀ ਹੈ ਹੋਮ ਕਰਨਾ, ਘਿਓ ਦੀਆਂ ਪਲੀਆਂ ਜਿਹੀਆਂ ਭਰ ਭਰ ਕੇ ਨਾਲ ਮੰਤਰ ਪੜ੍ਹਨਾ, ਜਪ ਕਰਨਾ, ਸਵਾਹਾ ਕਹਿੰਦੇ ਬਾਅਦ 'ਚ। ਫਿਰ ਹੁੰਦਾ ਇਸ਼ਨਾਨ ਕਰਨਾ, ਦੇਵ ਅਰਚਾ ਕਰਨੀ, ਅਤਿਥੀ ਪੂਜਾ। ਸੋ ਇਸੇ ਪ੍ਰਕਾਰ 6 ਕਰਮਾਂ ਦੇ ਸਹਿਤ, ਅਤੇ ਚਾਹੇ ਉੱਚੀ ਕੁਲ ਵਾਲਾ ਵੀ ਹੈ ਪਰ ਜੇ ਹਿਰਦੇ ਵਿੱਚ ਹਰੀ ਦੀ ਭਗਤੀ ਨਹੀਂ, ਜੇ ਭਗਤੀ ਨਹੀਂ ਫਿਰ ਇਹ ਜਿੰਨੇ ਸਾਧਨ ਕਥਨ ਕੀਤੇ ਸਾਰੇ ਹੀ ਬੇਅਰਥ। ਮਹਾਰਾਜ ਨੇ ਬਾਣੀ 'ਚ ਫਰਮਾਇਆ, ਭਗਤ ਨਾਰਦੀ ਹਿਰਦੈ ਨਾ ਆਈ ਕਾਛ ਕੂਛ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ ਉਹਨ ਹਰ ਪਹਿ ਪਿਆਲੀਨਾ, ਚਰਨਾਰ ਬਿੰਦ ਨਾ ਕਥਾ ਭਾਵੈ ਸੁਪਚ ਤੁਲ ਸਮਾਨ। ਸੁਪਚ ਪਾਠ ਨਹੀਂ ਕਰਨਾ, ਸੁਪਚ ਸੋ ਕਹਿਣ ਤੋਂ ਭਾਵ ਕੇ ਹੇ ਵਾਹਿਗੁਰੂ, ਅਤੇ ਵਾਹਿਗੁਰੂ ਦੇ ਚਰਨ ਕਮਲਾਂ ਦੀ ਕਥਾ ਚੰਗੀ ਨਹੀਂ ਲੱਗਦੀ ਤਾਂ ਉਹਨੂੰ ਅਸੀਂ ਫਿਰ ਸੁਪਚ ਸਮਾਨ ਹੁੰਦਾ। ਸੁਪਚ ਕਹਿੰਦੇ ਚੰਡਾਲ ਨੂੰ, ਉਹ ਬੰਦਾ ਚੰਡਾਲ ਵਰਗਾ ਹੈ, ਉਹਦੇ ਵੱਲ ਵਿਚਾਰ ਨਾ ਕੀਤਾ, ਜਿਹੜਾ ਬੰਦਾ ਕਥਾ ਨਹੀਂ ਚੰਗੀ ਲੱਗਦੀ ਜਿਹਨੂੰ ਚੰਡਾਲ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੇ ਤਾਂ ਬਹੁਤ ਨਿਰਣੇ ਕੀਤੇ ਹੋਏ ਨੇ ਵੀ ਜਿਹੜਾ ਕਥਾ ਨਹੀਂ ਸੁਣਦਾ, ਕਥਾ ਦੀ ਨਿੰਦਿਆ ਕਰਦਾ, ਕਹਿੰਦਾ ਕਥਾ ਸੁਣਨੀ ਹੀ ਨਹੀਂ ਚਾਹੀਦੀ, ਉਹਨੂੰ ਕਹਿੰਦੇ ਚੰਡਾਲ ਹੈ, ਤੂੰ ਚੰਡਾਲ। ਸੋ ਇਸ ਕਰਕੇ ਸਮਾਨ ਚੰਡਾਲ ਦੇ ਤੁੱਲ ਹੈ, ਵਿਚਾਰ ਨਾ ਕੀਤਾ। ਸ਼ਹਿਰਾਂ ਵਾਲੇ ਚੰਡਾਲ ਦੇ ਬਰਾਬਰ ਹੈ, ਕਿਉਂਕਿ ਪਿੰਡਾਂ ਦੇ ਚੰਡਾਲ ਸ਼ਹਿਰਾਂ ਵਾਲੇ ਚੰਡਾਲਾਂ ਨੂੰ ਨਾਤਾ ਨਹੀਂ ਦਿੰਦੇ। ਕਾਰਨ ਇਹ ਵੀ ਸ਼ਹਿਰਾਂ ਵਾਲੇ ਚੰਡਾਲ ਜਿਹੜੇ ਹੈ ਉਹ ਲੈਟਰੀਨਾਂ ਸਾਫ਼ ਕਰਦੇ ਆ ਅਤੇ ਪਿੰਡਾਂ ਵਾਲੇ ਲੈਟਰੀਨਾਂ ਸਾਫ਼ ਨਹੀਂ ਕਰਦੇ ਲੋਕਾਂ ਦੀਆਂ ਜਾ ਘਰਾਂ 'ਚ। ਹੁਣ ਮਹਾਰਾਜ ਕਹਿੰਦੇ ਨੇ ਚੰਡਾਲ ਹੈ ਤੂੰ, ਪਰ ਤੇਰੇ ਨਾਲ ਉਹ ਚੰਡਾਲ ਵੀ ਚੰਗਾ ਹੈ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮਿਰਤ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਵਾਤੇ ਉੱਤਮ ਗਨੋ ਚੰਡਾਲਾ ਨਾਨਕ ਜੇ ਮਨ ਵਸੈ ਗੋਪਾਲਾ। ਉਹ ਚੰਡਾਲ ਵੀ ਚੰਗਾ ਜਿਹਦੇ ਮਨ 'ਚ ਗੋਪਾਲ ਵੱਸਦਾ ਹੈ। ਸੋ ਇਸ ਕਰਕੇ ਨੀਵੀਂ ਜਿਹੜੇ ਲੋਕ ਹੱਡਾਂ ਰੋੜੇ 'ਤੇ ਜਾਂਦੇ ਸੀ ਚੰਡਾਲ ਆਦਿਕ, ਉਹਨਾਂ ਨੂੰ ਕਹਿਣਾ ਮਰੇ ਹੋਏ ਡੰਗਰਾਂ ਦੇ ਹੱਡ ਜੇ ਵੇਚਣੇ ਲਿਆ ਕੇ, ਕਹਿੰਦੇ ਤੂੰ ਚੰਡਾਲ ਹੈ। ਰੇ ਚਿੱਤ ਚੇਤ ਚੇਤ ਅਚੇਤ ਕਾਹੇ ਨਾ ਬਾਲ ਮੀਕਹਿ ਦੇਖ, ਕਹਿੰਦੇ ਰੇ ਚਿੱਤ ਚੇਤ ਚੇਤ ਅਚੇਤ। ਸੋ ਭਗਤ ਰਵਿਦਾਸ ਜੀ ਫਰਮਾਉਂਦੇ ਆ ਹੇ ਅਚੇਤ ਚਿੱਤ ਮੈਂ ਤੈਨੂੰ ਚੇਤਾ ਕਰਾਉਂਦਾ, ਤੂੰ ਵਾਹਿਗੁਰੂ ਨੂੰ ਚੇਤਨਾ ਕਰ। ਮਹਾਰਾਜ ਫਰਮਾਉਂਦੇ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ, ਨਾਨਕ ਸਤਿਗੁਰ ਸੇਵ ਚੜ੍ਹ ਬੋਹਿਤ ਭਉਜਲ ਪਾਰ ਪਾਓ। ਭਗਤ ਰਵਿਦਾਸ ਜੀ ਨੇ ਇਹ ਬਚਨ ਲਿਖੀ ਆ, ਹੇ ਚਿੱਤ ਤੂੰ ਚੇਤਨੇ ਵਾਲਾ ਹੋ ਕੇ ਵਾਹਿਗੁਰੂ ਨੂੰ ਚੇਤੇ ਕਰ। ਬਾਲਮੀਕ ਜੀ ਦੀ ਅਵਸਥਾ ਵੱਲ ਤੂੰ ਕਿਉਂ ਨਹੀਂ ਦੇਖਦਾ, ਜਿਨ੍ਹਾਂ ਨੇ ਪਾਂਡਵਾਂ ਦਾ ਯੱਗ ਸੰਪੂਰਨ ਕੀਤਾ। ਇਸ ਜਾਤ 'ਤੇ ਕਿਹੇ ਪਦ ਹੈ ਅਮਰਿਓ, ਰਾਮ ਭਗਤ ਅਭਿਸ਼ੇਕ ਰਹਾਓ। ਸੋ ਕਿਸ ਪ੍ਰਕਾਰ ਉਹ ਕਿਸ ਨੀਚ ਜਾਤ ਤੋਂ ਕਿਸ ਪਦ ਅਮਰਿਓ ਪਹੁੰਚ ਗਏ, ਕਿੱਥੇ ਪਹੁੰਚ ਗਏ। ਲੋਕ ਉਹਨਾਂ ਨੂੰ ਕਹਿੰਦੇ ਸੀ ਨੀਚ ਹੈ, ਪਰ ਉਹ ਭਗਤੀ ਕਰਕੇ ਹਿਰਦੇ 'ਚ ਰਾਮ ਨੂੰ ਵਸਾ ਕੇ ਬ੍ਰਹਮ ਗਿਆਨੀ ਬਣ ਕੇ ਕਿੱਥੇ ਪਹੁੰਚ ਗਏ। ਸੋ ਕ੍ਰਿਸ਼ਨ ਜੀ ਨੇ ਧਰਮ ਪੁੱਤਰ ਰਾਜੇ ਯੁਧਿਸ਼ਠਰ ਨੂੰ ਕਿਹਾ ਸੀ ਅੰਕ ਭਰ ਭਾਈ ਹੈ, ਉਦੋਂ ਲੋਕ ਕਹਿੰਦੇ ਸੀ ਬਾਲਮੀਕ ਸ਼ੂਦਰ ਹੈ, ਕ੍ਰਿਸ਼ਨ ਜੀ ਕਹਿੰਦੇ ਯੁਧਿਸ਼ਠਿਰ ਨੂੰ, ਕਹਿੰਦੇ ਅੰਕ ਭਰ ਗੋਦੀ ਚ ਲੈ ਇਹਨੂੰ, ਗਲਵੱਕੜੀ ਪਾ, ਬਾਲਮੀਕ ਤੇਰਾ ਭਰਾ, ਇਹਨੂੰ ਜੱਫੀ ਵਿੱਚ ਭਰ ਕੇ ਗਲ ਨਾਲ ਲਾ ਕੇ ਮਿਲਣਾ ਕਰ। ਇਹ ਰਾਮ ਦੀ ਭਗਤੀ ਦਾ ਫਲ ਹੈ, ਕਿਉਂਕਿ ਰਾਮ ਭਗਤ ਵਿਸ਼ੇਖ, ਰਾਮ ਦੀ ਭਗਤੀ ਸਭ ਸਾਧਨਾਂ ਤੋਂ ਵਿਸ਼ੇਸ਼। ਗੌੜੀ ਰਾਗ ਦੇ ਵਿੱਚ ਵੀ ਬਚਨ ਆਇਆ, ਪਹਿਲਾਂ ਵੀ ਇੱਕ ਬਚਨ 999 ਅੰਗ 'ਤੇ ਵੀ ਆਇਆ ਸੀ, ਬਾਲਮੀਕ ਸੁਖਚਾਰੋ ਤਰਿਓ ਵਧਿਕ ਤਰੇ ਵਿਚਾਰੇ, ਏਕ ਨਿਮਕ ਮਨ ਮਾਹੇ ਅਰਾਧਿਓ ਗਜਪਤ ਪਾਰ ਉਤਾਰੇ, ਗੰਗਾ ਖੱਟ ਸ਼ਾਸਤਰ ਹੋਏ ਗਿਆਤਾ ਪੂਰਕ ਕੁੰਭ ਕਰੇਚਕ ਕਰ ਮਾਤਾ, ਗਿਆਨ ਧਿਆਨ ਤੀਰਥ ਇਸਨਾਨੀ ਸੋਮ ਪਾਕ ਅਪਰਸ ਉਦਿਆਨੀ। ਅਤੇ ਬਾਵਨਖਰੀ 'ਚ ਵੀ ਆਏ ਬਚਨ, ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕਛ ਕੀਨੋ ਸੋ ਅਨੇਤਾ, ਪਵਾਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਵਸੈ ਗੋਪਾਲਾ। ਮਹਾਰਾਜ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋ ਚੌਕੁੰਟ ਮਨ, ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ, ਜਾ ਕੇ ਨਿਕਟ ਨਾ ਆਵੈ ਕੋਈ, ਸਗਲ ਸ੍ਰਿਸ਼ਟ ਉਆ ਕੇ ਚਰਨ ਮਲ ਤੋਏ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਖੈ, ਕਿਸਨ ਉਤਰਿਆ ਘਰ ਜਿਸ ਜਾਏ। ਇਸ ਪ੍ਰਕਾਰ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ, ਸਵਾਨ ਭਾਵ ਕੂਕਰ, ਸਤਰ ਹੁੰਦਾ ਵੈਰੀ, ਕੁੱਤਿਆਂ ਨੂੰ ਮਾਰਨ ਵਾਲਾ, ਕੁੱਤਿਆਂ ਦੀ ਜੂਠ ਖਾਣ ਵਾਲਾ, ਕੁੱਤਿਆਂ ਦਾ ਵੈਰੀ ਅਤੇ ਸਭ ਤੋਂ ਨੀਚ ਜਾਤ ਵਾਲਾ। ਪਰ ਸਾਰਿਆਂ ਨੂੰ ਛੱਡ ਕੇ ਕ੍ਰਿਸ਼ਨ ਮਹਾਰਾਜ ਨੇ ਉਸੇ ਨਾਲ ਪ੍ਰੇਮ ਲਗਾਉਣਾ ਕੀਤਾ, ਇਹ ਸਭ ਭਗਤੀ ਦਾ ਪ੍ਰਤਾਪ ਹੈ। ਲੋਕ ਬਪਰਾ ਕਿਆਸ ਰਾਹੈ ਤੀਨ ਲੋਕ ਪ੍ਰਵੇਸ਼, ਲੋਕਾਂ ਵਿਚਾਰਿਆਂ ਨੇ ਉਸਨੂੰ ਕੀ ਸਲਾਹੁਣਾ ਸੀ, ਪਰਮੇਸ਼ੁਰ ਦੀ ਕਿਰਪਾ ਨਾਲ ਤਿੰਨਾਂ ਲੋਕਾਂ ਵਿੱਚ ਉਹਦਾ ਜਸ ਪ੍ਰਵੇਸ਼ ਹੋ ਗਿਆ। ਹੋਰ ਤੈਨੂੰ ਦੱਸਦੇ ਹਾਂ ਕਿਹੜੇ ਕਿਹੜੇ ਤਰੇ ਆ ਨਾਮ ਜਪ ਕੇ, ਅਜਾ ਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੈ ਪਾਸ, ਸਭ ਤੋਂ ਵੱਡਾ ਪਾਪੀ ਅਜਾ ਮਲ। ਸੋ ਪਿੰਗਲਾ ਨਾਂ ਵਾਲੀ ਵੇਸਬਾ ਜੋ ਜਨਕਪੁਰੀ 'ਚ ਰਹਿੰਦੀ ਸੀ, ਇਹ ਸਾਰੀ ਰਾਤ ਹਾਰ ਸ਼ਿੰਗਾਰ ਕਰਕੇ ਬੈਠੀ ਰਹੀ, ਕੋਈ ਨਾ ਆਇਆ। ਉਹਨੇ ਆਪਣੇ ਮਨ ਨੂੰ ਫਟਕਾਰਾਂ ਪਾਈਆਂ ਕਿ ਜੇ ਮੈਂ ਪਰਮਾਤਮਾ 'ਚ ਬਿਰਤੀ ਜੋੜਦੀ ਤਾਂ ਇਹੋ ਸਮਾਂ ਸਿਮਰਨ ਕਰਦੀ ਗੁਜ਼ਾਰਦੀ, ਪਰਮਾਤਮਾ ਮਿਲ ਜਾਣਾ ਸੀ, ਐਵੇਂ ਹੀ ਸੱਸ ਸਮਰ ਕੇ ਬੈਠੀ ਰਹੀ। ਇਸੇ ਲਟਕ ਵਿੱਚ ਉਹਨੇ ਬਿਰਤੀ ਸੰਸਾਰ ਤੋਂ ਹਟਾ ਕੇ ਰਾਮ ਭਗਤੀ 'ਚ ਜੋੜ ਦਿੱਤੀ, ਜਿਸ 'ਤੇ ਉਹਦੀ ਕਲਿਆਣ ਹੋ ਗਈ। ਫਿਰ ਲੋਧੀ ਨਾਂ ਵਾਲਾ ਲੁਭਤ ਜਿਹੜਾ ਫੰਦਕ ਸੀ ਅਤੇ ਗੁੰਚਰ ਭਾਵ ਹਾਥੀ, ਇਹ ਸਭ ਨਾਮ ਜਪ ਕੇ ਹਰੀ ਦੇ ਕੋਲ ਗਏ ਆ। ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰਹੈ ਰਵਿਦਾਸ, ਇਸ ਤਰ੍ਹਾਂ ਦੇ ਖੋਟੀ ਬੁੱਧੀ ਵਾਲੇ ਸਾਰੇ ਤਰ ਗਏ ਨੇ। ਹੇ ਰਵਿਦਾਸ, ਜੇ ਤੂੰ ਇਕਾਗਰ ਮਨ ਹੋ ਕੇ ਪ੍ਰਭੂ ਦੀ ਭਗਤੀ ਕਰੇਂਗਾ ਤਾਂ ਤੂੰ ਭਲਾ ਕਿਉਂ ਨਾ ਤਰੇਂਗਾ, ਜ਼ਰੂਰ ਤਰੇਂਗਾ। ਸਾਰੀ ਗੱਲ ਨਿਸ਼ਚੇ ਦੀ ਹੁੰਦੀ ਹੈ। ਜਿਹੜਾ ਵੀ ਜੀਵ ਵਾਹਿਗੁਰੂ ਦੇ ਚਰਨਾਂ 'ਚ ਭਰੋਸਾ ਕਰ ਲਏ, ਨਿਸ਼ਚਾ ਕਰ ਲਏ, ਉਹੀ ਤਰਦਾ। ਸੋ ਇਸ ਕਰਕੇ ਮਹਾਰਾਜ ਫਰਮਾਉਂਦੇ ਹਨ, ਗੋਬਿੰਦ 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 ਸੰਗ ਨਾਮ ਦਿਓ, ਮਨ ਲੀਨਾ ਆੜਦਾਮ ਕੋ ਸ਼ੀਤਰੋ ਹੋਇਓ ਲਾਕੀਨਾ। ਸਾਰਾ ਸ਼ਬਦ ਪਹਿਲਾਂ ਵੀ ਪੜ੍ਹਿਆ ਆਪਾਂ ਨੇ, ਇਹ ਭਗਤ ਰਵਿਦਾਸ ਜੀ ਦੇ ਪਾਵਨ ਸ਼ਬਦ 'ਤੇ ਕੇਦਾਰਾ ਰਾਗ ਦੀ ਸਮਾਪਤੀ ਹੋਈ ਹੈ। 6 ਸ਼ਬਦ ਕੁੱਲ ਕਬੀਰ ਜੀ ਦੇ ਆਏ ਨੇ, 1 ਸ਼ਬਦ ਭਗਤ ਰਵਿਦਾਸ ਜੀ ਦਾ, ਕੁੱਲ 7 ਸ਼ਬਦ ਹਨ। ਰਾਮ ਕੇਦਾਰਾ ਕੇ ਵਿਖੇ ਭਗਤ ਗਿਰਾ ਅਲੰਗ ਵਾਕ, ਪੜ੍ਹੇ ਸੁਣੇ ਹਿਤ ਲਾਏ ਜੋ ਪੇਖੇ ਰੂਪ ਪਰਾਕ। ਇਉਂ ਸਿਆਣਿਆਂ ਨੇ ਦੋਹਰਾ ਵੀ ਬਣਾਇਆ ਹੈ।